ਗੁਰੂ ਪਿਆਰੀ ਸਾਤ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਆਪ ਜੀ ਨੂੰ ਸਰਵਣ ਕਰਾ ਰਹੇ ਸੀ, ਜਿਸਦਾ ਸਿਰਲੇਖ ਸੀ ਆਦਿ ਗ੍ਰੰਥ ਰਚਨਾ। ਆਓ ਉਸ ਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਸੱਸਾ ਪਾਵਨ ਬੀੜ ਸੰਬੰਧੀ ਹੋਰ ਗੱਲਾਂ। ਪਹਿਲਾ 52 ਅੱਖਰੀ। ਸ੍ਰੀ ਗੁਰੂ ਜੀ ਦਾ ਸਮਾਂ ਹੁਣ ਬਹੁਤਾ ਜਾਂ ਲਗਭਗ ਸਾਰਾ ਰਾਮਸਰ ਇਸੇ ਸ਼ੁਭ ਕਾਰਜ 'ਤੇ ਖਰਚ ਆਉਂਦਾ ਸੀ। ਕਦੇ ਕਦੇ ਆਪ ਜੀ ਸੰਗਤਾਂ ਨੂੰ ਦਰਸ਼ਨ ਦੇਣ ਸ੍ਰੀ ਹਰਿਮੰਦਰ ਸਾਹਿਬ ਆਇਆ ਕਰਦੇ ਸੀ। ਇੱਕ ਦਿਨ ਦੁਪਹਿਰਾਂ ਵੇਲੇ ਆ ਗਏ। ਆਈਆਂ ਸੰਗਤਾਂ ਨੂੰ ਦਰਸ਼ਨ ਅਤੇ ਉਪਦੇਸ਼ ਦੇ ਕੇ ਮੁੜ ਆਏ। ਆਪ ਕਿਸੇ ਐਸੇ ਰੰਗ ਵਿੱਚ ਆਏ ਕਿ ਆ ਕੇ ਸੋਹਣੇ ਆਸਣ 'ਤੇ ਬਿਰਾਜ ਗਏ ਅਤੇ ਭਾਈ ਗੁਰਦਾਸ ਜੀ ਇਸ਼ਾਰਾ ਸਮਝ ਕੇ ਕਲਮ ਦੁਆਤ ਕਾਗਜ਼ ਲੈ ਕੇ ਬੈਠ ਗਏ, ਜਿਵੇਂ ਕਿਸੇ ਅਡੋਲ ਚਸ਼ਮੇ ਦਾ ਸੁੱਤੇ ਪਰਵਾਹ ਆ ਮੁਹਾਰਾ ਨਿਕਲ ਤੁਰਦਾ ਹੈ। ਆਪ ਦੀ ਰਸਨਾ ਤੋਂ ਉਚਾਰ ਸ਼ੁਰੂ ਹੋਇਆ। ਭਾਈ ਜੀ ਉਸੇ ਤਰ੍ਹਾਂ ਅਡੋਲ ਬੈਠੇ ਲਿਖਣ ਲੱਗ ਪਏ। ਸ੍ਰੀ ਗੁਰੂ ਜੀ ਪਹਿਲਾਂ ਇੱਕ ਸਲੋਕ ਉਚਾਰਦੇ, ਫਿਰ ਇੱਕ ਪੌੜੀ। ਪੌੜੀ ਦੇ ਭਾਵ ਕਿਸੇ ਨਾ ਕਿਸੇ ਸ਼ਕਲ ਵਿੱਚ ਸਲੋਕ ਵਿਖੇ ਆਏ ਉਪਦੇਸ਼ ਦਾ ਭਾਵ ਜਾਂ ਵਿਸਥਾਰ ਸਹਾਇਕ ਹੁੰਦੇ। ਇਸ ਵਿੱਚ ਅੱਖਰ ਕਰਮ ਲੀਤਾ ਗਿਆ ਸੀ। ਇੱਕ ਇੱਕ ਅੱਖਰ ਲੈ ਕੇ ਪੌੜੀ ਆਰੰਭ ਹੁੰਦੀ ਹੈ, ਸਮਾਪਤੀ ਪਰ ਇਸ ਬਾਣੀ ਦਾ ਨਾਮ ਹੀ 52 ਅੱਖਰੀ ਰੱਖਿਆ। 52 ਅੱਖਰੀ ਤੋਂ ਭਾਵ ਹੈ ਵਰਣਮਾਲਾ ਦੇ ਅੱਖਰ ਕਰਮ ਵਾਲੀ ਬਾਣੀ। 52 ਅੱਖਰ ਦਾ ਅੱਖਰੀ ਅਰਥ ਹੈ 52 ਅੱਖਰ, ਜੋ ਸੰਸਕ੍ਰਿਤ ਵਾਲੇ ਆਪਣੀ ਵਰਣਮਾਲਾ ਦੇ ਲਿਖਦੇ ਹਨ। ਪਰ 52 ਅੱਖਰੀ ਦਾ ਅਰਥ ਹੈ ਵਰਣਮਾਲਾ, ਜਿਵੇਂ ਫਾਰਸੀ ਵਾਲੇ ਸੀ ਹਰਫੀ 30 ਅੱਖਰਾਂ ਵਾਲੀ ਅਤੇ ਗੁਰਮੁਖੀ ਵਾਲੇ 35 ਆਪਣੀ ਵਰਣਮਾਲਾ ਨੂੰ ਆਖ ਲੈਂਦੇ ਹਨ। ਇਸ ਬਾਣੀ ਵਿੱਚ ਕਰਮ ਅੱਖਰਾਂ ਦਾ ਸੰਸਕ੍ਰਿਤ ਵਾਲਾ ਨਹੀਂ, ਪਰ ਪਾਉਂਦੇ ਜਿਵੇਂ ਇੱਕ ਇੱਕ ਅੱਖਰ ਲੈ ਕੇ ਨਾਲ ਤੁਕਬੰਦੀਆਂ ਜੋੜ ਕੇ ਸ਼ਾਗਿਰਦਾਂ ਤੋਂ ਉਚਰਵਾਉਂਦੇ ਸਨ, ਉਸੇ ਤਰ੍ਹਾਂ ਦੇ ਉਚਾਰੇ ਜਾਂਦੇ ਅੱਖਰਾਂ ਨੂੰ ਹੀ ਲੈ ਕੇ ਪਰਮਾਰਥਕ ਉਪਦੇਸ਼ ਰੂਪ ਇਹ ਬਾਣੀ ਰਚੀ ਗਈ ਸਹੀ ਹੁੰਦੀ ਹੈ। ਜਿਵੇਂ ਐੜਾ ਊ ਓ ਅੰਗ ਅ ਨੂੰ ਇਹ ਅਈਏ ਅੰਗੇ ਉਚਾਰਦੇ ਸਨ। ਪਾਉਂਦੇ ਪਹਿਲੇ ਮੰਗਲ ਰੂਪ ਕਰਕੇ ਪੱਟੀ 'ਤੇ ਓਨਮ ਸਿਦੰਗ ਜਾਂ ਓਹੰਗ ਸਿਦੰਗਾਏ ਲਿਖਦੇ ਸਨ। ਤਿਵੇਂ ਇੱਥੇ ਅਸਧਾਂਗਾਂ ਅੱਖਰ ਪਹਿਲੋਂ ਲਏ ਹਨ। ਅਗਲਾ ਅੱਖਰ ਕਰਮ ਵੀ ਪ੍ਰਚਲਿਤ ਤਰੀਕਾ ਪਾਉਂਦਿਆਂ ਦੇ ਉਚਾਰਨ ਵਾਂਗੂ ਹੀ ਹੈ। ਇਸੇ ਪ੍ਰਕਾਰ ਦੇ ਕਿਸੇ ਕਰਮ ਵਿੱਚ ਸ੍ਰੀ ਕਬੀਰ ਜੀ ਨੇ 52 ਅੱਖਰੀ ਲਿਖੀ ਹੈ, ਜੋ ਵੀ ਪਾਵਨ ਬੀੜ ਵਿੱਚ ਗੌੜੀ ਰਾਗ ਵਿੱਚ ਹੀ ਪੰਨਾ 340 'ਤੇ ਆਈ ਹੈ। ਦੂਸਰਾ ਸੁਖਮਨੀ ਸਾਹਿਬ। ਰਾਮਸਰ ਸਰੋਵਰ ਦੇ ਪੂਰਬਲੇ ਪਾਸੇ ਇੱਕ ਬੇਰੀ ਦਾ ਪੁਰਾਤਨ ਬ੍ਰਿਜ ਹੁਣ ਤੱਕ ਖੜਾ ਹੈ। ਇਸ ਦੇ ਹੇਠ ਉਹ ਥਾਂ ਹੁਣ ਤੱਕ ਦੱਸੀ ਜਾਂਦੀ ਹੈ ਅਤੇ ਲਿਖੀ ਹੈ ਕਿ ਇੱਥੇ ਬੈਠ ਕੇ ਆਪ ਜੀ ਨੇ ਸੁਖਮਨੀ ਨਾਮੇ ਬਾਣੀ ਉਚਾਰੀ, ਜੋ ਤਿਆਰ ਹੋ ਰਹੀ ਪਾਵਨ ਬੀੜ ਵਿੱਚ ਗੌੜੀ ਰਾਗ ਵਿੱਚ ਰੱਖੀ ਗਈ। ਇਸ ਬਾਣੀ ਵਿੱਚ 24 ਸਲੋਕ ਅਤੇ 24 ਅਸ਼ਟਪਦੀਆਂ ਹਨ। ਹਰ ਅਸ਼ਟਪਦੀ ਵਿੱਚ 8 ਪਦੇ ਹਨ ਅਤੇ ਹਰ ਪਦੇ ਵਿੱਚ 10 ਤੁਕਾਂ। ਸਲੋਕ ਵਿੱਚ ਸਮੁੱਚੇ ਤੌਰ 'ਤੇ ਅਸ਼ਟਪਦੀ ਦਾ ਭਾਵ ਆ ਜਾਂਦਾ ਹੈ। ਇਸ ਬਾਣੀ ਵਿੱਚ ਨਾਮ ਦੀ ਮਹਿਮਾ, ਮਹਾਤਮ ਅਤੇ ਵਿਦਿਆ ਦਰਸਾਈ ਹੈ ਅਤੇ ਭਗਤੀ ਅਰ ਯਥਾਰਥ ਗਿਆਨ ਨਿਰੂਪਣ ਕੀਤੇ ਹਨ। ਅਖੀਰਲੀ ਅਸ਼ਟਪਦੀ ਵਿੱਚ ਨਾਮ ਦੇ ਮਹਾਤਮ ਨਾਲ ਸੁਖਮਨੀ ਦਾ ਸਾਰਾ ਮਹਾਤਮ ਲਿਖਿਆ ਹੈ। ਸੁਖਮਨੀ ਦੇ ਅਰਥ ਹਨ ਸੁਖ ਮਨ ਈ, ਯਾਨੀ ਮਨ ਨੂੰ ਸੁਖ ਦੇਣ ਹਾਰ। ਦੇਖੋ ਪਹਿਲੀ ਅਸ਼ਟਪਦੀ ਪਹਿਲੀ ਪੌੜੀ ਰਹਾਓ। ਸੁਖਮਨੀ ਸੁਖਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਬਿਸਰਾਮ ਰਹਾਓ। ਅੰਤਲੀ ਅਸ਼ਟਪਦੀ ਦੇ 5ਵੇਂ ਅੰਕ ਵਿੱਚ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋ ਹੋਤ ਨਿਦਾਨ, ਪੁਨਾ ਨਾਨਕ ਏ ਗੁਣ ਨਾਮ ਸੁਖਮਨੀ। ਸੁਖਮਨੀ ਦੀ ਅੰਤਲੀ ਅਸ਼ਟਪਦੀ ਵਿੱਚ ਉਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਪਾਠ ਹੋਣ 'ਤੇ ਸੰਪਰਦਾਇ ਗਿਆਨੀ ਉੱਪਰਲੇ ਅਰਥ ਦੇ ਨਾਲ ਦੂਸਰਾ ਅਰਥ ਸੁਖਾਂ ਦੀ ਮਣੀ ਵੀ ਕਰਦੇ ਹਨ। ਸੁਖਮਨੀ ਰਚਣ ਦਾ ਸਮਾਂ 1661 ਬਿਕਰਮੀ ਤੋਂ ਪਹਿਲਾਂ ਦਾ ਹੈ। ਜਦੋਂ ਕਿ ਇਹ ਪਵਿੱਤਰ ਬੀੜ ਵਿੱਚ ਸ਼ਾਮਲ ਹੋਈ। ਅਨੁਮਾਨ ਕੀਤਾ ਜਾਂਦਾ ਹੈ ਕਿ ਇਹ ਬਾਣੀ 1658 ਬਿਕਰਮੀ ਦੇ ਲਗਭਗ ਰਚੀ ਗਈ ਸੀ। ਸਿੱਖਾਂ ਵਿੱਚ ਸੁਖਮਨੀ ਦੇ ਪਾਠ ਦਾ ਬਹੁਤ ਪ੍ਰੇਮ ਹੈ। ਨਿਤਨੇਮ ਤੋਂ ਵੱਖਰੀ ਆਪਣੀ ਖੁਸ਼ੀ ਨਾਲ ਨਿਤਨੇਮ ਵਾਂਗੂ ਹੀ ਪੜ੍ਹੀ ਜਾਂਦੀ ਹੈ। ਸੁਖਮਨੀ ਦੀ ਬੋਲੀ ਵਿੱਚ ਪਦਾਂ ਦੀ ਚੋਣ ਅਤੇ ਇਬਾਰਤ ਦੀ ਬੰਦਿਸ਼ ਵਿੱਚ ਸ੍ਰੀ ਗੁਰੂ ਜੀ ਨੇ ਪੰਜਾਬੀ ਅਤੇ ਹਿੰਦੀ ਦੇ ਚੋਣਵੇਂ ਸੰਮੇਲਨ ਦਾ ਕਮਾਲ ਕੀਤਾ ਹੈ। ਇਸ ਦੀ ਬੋਲੀ ਨੂੰ ਪੰਜਾਬੀ ਅਤੇ ਹਿੰਦੁਸਤਾਨੀ ਦੋਵੇਂ ਬਖੂਬੀ ਸਮਝ ਲੈਂਦੇ ਹਨ। ਕਿਸੇ ਨੇ ਪੁਰਾਣੇ ਸਮੇਂ ਸੁਖਮਨੀ ਦਾ ਫਾਰਸੀ ਵਿੱਚ ਤਰਜਮਾ ਕੀਤਾ ਸੀ, ਜੋ ਪੈਰਿਸ ਦੀ ਕੌਮੀ ਲਾਇਬ੍ਰੇਰੀ ਵਿੱਚ ਪਿਆ ਹੈ। ਇਸ ਦਾ ਉਤਾਰਾ ਹੁਣ ਛਪ ਚੁੱਕਾ ਹੈ। ਖਾਲਸਾ ਟ੍ਰੈਕਟ ਸੁਸਾਇਟੀ ਨੇ ਹਿੰਦੀ ਲਿਪੀ ਵਿੱਚ ਅਰਥਾਂ ਸਣੇ ਸੁਖਮਨੀ ਛਾਪੀ ਹੈ। ਇਸ ਬਾਣੀ ਦਾ ਪਾਠ ਬੰਗਾਲ ਵਿੱਚ ਵੀ ਸ਼ੁਰੂ ਹੈ। ਗੁਰਬਾਣੀ ਸਾਰੀ ਹੀ ਅੰਮ੍ਰਿਤ ਹੈ। ਮਿਸਰੀ ਦੀ ਡੱਲੀ ਨੂੰ ਜਿਸ ਪਾਸਿਓਂ ਚੱਖੋ ਮਿੱਠੀ ਹੀ ਹੁੰਦੀ ਹੈ। ਤਿਵੇਂ ਸੁਖਮਨੀ ਸੁੱਖਾਂ ਦੀ ਦਾਤੀ ਗੁਰਬਾਣੀ ਹੈ, ਪਰ ਇਸ ਦੀ ਬੋਲੀ, ਇਸ ਦੀ ਬੰਦਿਸ਼, ਇਸ ਦਾ ਕੁਦਰਤੀ ਚੱਲ ਰਿਹਾ ਮਿੱਠਾ ਪ੍ਰਵਾਹ, ਇਸ ਵਿੱਚ ਪ੍ਰਗਟੇ ਆਤਮ ਉਧਾਰ ਦੇ ਸੁੱਤੇ ਅਤੇ ਸਹਿਜ ਭਾਵ ਦੇ ਉਪਾਅ ਇਉਂ ਚੱਲਦੇ ਹਨ ਕਿ ਪ੍ਰੇਮ ਅਤੇ ਆਤਮ ਰਸ ਦਾ ਮਾਨੋ ਇੱਕ ਅਰੋਗ ਪ੍ਰਵਾਹ ਚੱਲ ਰਿਹਾ ਹੈ। ਇਸ ਦੀ ਪ੍ਰੇਰਨਾ ਪ੍ਰੇਰਨਾ ਤਾਂ ਹੈ, ਪਰ ਸਹਿਜੇ ਵਸਦੀ ਵਰਖਾ ਦੇ ਆਪੇ ਹੀ ਭੂਮੀ ਵਿੱਚ ਸਿਮਦੇ ਜਾਣ ਵਾਂਗੂ, ਦਿਲ ਭੂਮੀ ਵਿੱਚ ਪੜ੍ਹਦੇ ਜਾਂ ਸੁਣਦੇ ਆਪੇ ਹੀ ਸਿੰਜਰਦੇ ਅਤੇ ਸਮਾਉਂਦੇ ਜਾਣ ਵਾਂਗੂ ਹੈ। ਕਿਸੇ ਧਰਮ ਵਾਲਾ, ਕਿਸੇ ਸੰਪਰਦਾ ਵਾਲਾ, ਕਿਸੇ ਮਤ ਵਾਲਾ ਜੋ ਈਸ਼ਵਰ ਦਾ ਰਾਹ ਲੱਭਦਾ ਹੋਵੇ, ਇਸ ਦੇ ਪਾਠ ਨਾਲ ਨਾ ਕੇਵਲ ਸੁਖੀ ਹੁੰਦਾ ਹੈ, ਸਗੋਂ ਪੂਰਨ ਤ੍ਰਿਪਤੀ ਨੂੰ ਪਹੁੰਚਦਾ ਹੈ। ਇਸ ਦੇ ਵਿੱਚ ਹੀ ਲਿਖਿਆ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾ। ਤੀਸਰਾ ਹੈ ਟਿੱਕੇ ਦੀ ਵਾਰ। ਇੱਕ ਹੋਰ ਸੁੰਦਰਤਾ ਦੇਖੋ, ਆਪਣੇ ਦਰ ਦੇ ਢਾਡੀਆਂ ਸੱਤਾ ਬਲਵੰਡ ਦੀ ਬਾਣੀ ਵੀ ਪਾਵਨ ਬੀੜ ਵਿੱਚ ਚਾੜੀ ਹੈ, ਜਿਸ ਨੂੰ ਆਮ ਬੋਲੀ ਵਿੱਚ ਟਿੱਕੇ ਦੀ ਵਾਰ ਕਿਹਾ ਜਾਂਦਾ ਹੈ। ਇਸ ਵਿੱਚ ਪੰਜਾਂ ਸਤਿਗੁਰਾਂ ਦੀ ਬਾਬਤ ਅੱਖੀਂ ਡਿੱਠੇ ਕਈ ਹਾਲ, ਹਡਵਰਤੀਆਂ, ਮਿਹਰਬਾਨੀਆਂ, ਜਗਤ 'ਤੇ ਹੁੰਦੇ ਉਪਕਾਰ ਦੇਖੇ ਅਤੇ ਵਰਣਨ ਕੀਤੇ ਹਨ। ਪੰਜ ਪੌੜੀਆਂ ਵਿੱਚ ਤਾਂ ਪਹਿਲੀ ਪਾਤਸ਼ਾਹੀ ਤੋਂ ਗੁਰੂ ਅੰਗਦ ਦੇਵ ਜੀ ਨੂੰ ਮਿਲੀ ਗੱਦੀ ਅਤੇ ਫਿਰ ਗੁਰੂ ਅੰਗਦ ਦੇਵ ਜੀ ਦਾ ਸੁੰਦਰ ਜ਼ਿਕਰ ਹੈ। ਅੱਗੇ ਫਿਰ ਇੱਕ ਇੱਕ ਪੌੜੀ ਤੀਜੇ, ਚੌਥੇ ਅਤੇ ਪੰਜਵੇਂ ਸਤਿਗੁਰਾਂ ਦੀ ਗੱਦੀ ਨਸ਼ੀਨੀ ਵੇਲੇ ਉਚਾਰੀ ਗਈ ਸਹੀ ਹੁੰਦੀ ਹੈ। ਇਹ ਵਾਰ ਜਿਸ ਹੋਣੀ 'ਤੇ ਰਚੀ ਗਈ, ਗੁਰਪ੍ਰਤਾਪ ਸੂਰਜ ਗ੍ਰੰਥ ਮੁਜਬ ਪੰਜਵੇਂ ਸਤਿਗੁਰਾਂ ਦੇ ਸਮੇਂ ਹੋਈ, ਪਰ ਮਗਰੋਂ ਮਹਿਮਾ ਪ੍ਰਕਾਸ਼ ਆਦਿ ਪੁਰਾਤਨ ਗ੍ਰੰਥਾਂ ਦੇ ਮਿਲ ਜਾਣ 'ਤੇ ਇਹ ਵਾਕਿਆ ਦੂਸਰੇ ਪਾਤਸ਼ਾਹ ਦੇ ਸਮੇਂ ਵਰਤਿਆ ਵਧੀਕ ਸਹੀ ਜਾਪਿਆ। ਇਸ ਬਾਣੀ ਵਿੱਚ ਸੱਚੀ ਉਗਾਈ ਆਪਣੇ ਨਿੱਜ ਤਜਰਬੇ ਅਤੇ ਨਿੱਜ ਵਾਕਫੀ ਦੀ ਗੁਰੂ ਸਾਹਿਬਾਂ ਬਾਬਤ ਹੈ, ਅਤੇ ਪਹਿਲੀਆਂ ਪੰਜ ਪੌੜੀਆਂ ਤਾਂ ਦੂਜੇ ਸਾਹਿਬਾਂ ਸੰਬੰਧੀ ਹੀ ਹਨ, ਅਤੇ ਬਾਕੀ ਤ੍ਰੈ ਤੀਸਰੀ, ਚੌਥੀ ਅਤੇ ਪੰਜਵੀਂ ਪਾਤਸ਼ਾਹੀ ਸੰਬੰਧੀ ਹਨ। ਚੌਥਾ, ਸਵੱਈਏ ਭੱਟਾਂ ਦੇ। ਪਾਵਨ ਬੀੜ ਦੇ ਅੰਤ ਤੋਂ ਕੁਛ ਪਹਿਲੇ ਭੱਟਾਂ ਦੇ ਸਵੱਈਏ ਦਰਜ ਹਨ। ਇਹ ਸਵੱਈਏ ਪਰਮ ਵਿਦਵਾਨ ਅਤੇ ਉੱਚ ਪਾਏ ਦੇ ਕਵੀਆਂ ਦੇ ਰਚਿਤ ਹਨ। ਇਹਨਾਂ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਂ ਦੇ ਗੁਣ ਕਥਨ ਕੀਤੇ ਹਨ। ਇਹਨਾਂ ਦੀ ਅੰਦਰਲੀ ਉਗਾਈ ਤੋਂ ਲੇਖਕਾਂ ਦੇ ਪਰਮ ਵਿਦਵਾਨ ਅਤੇ ਉੱਚੇ ਕਵੀ ਹੋਣ ਦੇ ਨਾਲ ਇੱਕ ਹੋਰ ਗੱਲ ਸਹੀ ਹੁੰਦੀ ਹੈ ਕਿ ਇਹ ਆਪ ਉੱਚੀ ਰੂਹਾਨੀ ਜ਼ਿੰਦਗੀ ਦੇ ਮੁਤਲਾਸ਼ੀ ਸਨ ਅਤੇ ਸੱਚ ਦੇ ਢੂੰਡਾਓ ਸਨ। ਇਹਨਾਂ ਨੂੰ ਗੁਰੂ ਦਰੋਂ ਆ ਕੇ ਉਹ ਸੱਚਿਆਈ ਪ੍ਰਾਪਤ ਹੋਈ। ਸੋ ਇਹਨਾਂ ਦੀ ਰਚਨਾ ਦਾ ਇੱਕ ਹੋਰ ਲਾਭ ਦੁਨੀਆਂ ਨੂੰ ਇਹ ਹੋਇਆ ਹੈ ਕਿ ਗੁਰੂ ਸਾਹਿਬਾਂ ਦੇ ਆਪਣੇ ਸਮੇਂ ਦੇ ਸੱਚ ਪ੍ਰੇਮੀਆਂ ਵਿਦਵਾਨਾਂ ਦੀ ਉਗਾਈ ਮਿਲ ਗਈ, ਕਿ ਸ੍ਰੀ ਗੁਰੂ ਸਾਹਿਬ ਆਪਣੇ ਵਕਤ ਵਿੱਚ ਅਵਤਾਰ ਕੇ ਪੈਗੰਬਰ ਜਾਂ ਆਲੂਈਅਤ ਦੇ ਸਿਰਤਾਜ ਮੰਨੇ ਗਏ ਸਨ। ਇਹ ਨਹੀਂ ਕਿ ਚੋਖੇ ਸਮੇਂ ਮਗਰੋਂ ਲੋਕਾਂ ਨੇ ਆਲੂਈਅਤ ਦੀ ਛਾਪ ਲਈ। ਦੂਜੇ ਪਾਸੇ ਇਹ ਸ਼ੈ ਪ੍ਰੇਮੀਆਂ ਜਗਿਆਸੂਆਂ ਦੇ ਪ੍ਰੇਮ ਵਧਾਉਣ ਦੀ ਸਹਾਇਕ ਹੈ, ਰਸਮਈ ਹੈ ਅਤੇ ਗੁਰਸਿੱਖੀ ਦੀਆਂ ਰਮਜ਼ਾਂ ਹੱਲ ਕਰਨ ਦੀ ਸਹਾਇਕ ਹੈ। ਇਹ ਗੱਲ ਕਦੇ ਕਦੇ ਕਿਸੇ ਦੇ ਪੁੱਛਣ ਵਿੱਚ ਆ ਜਾਂਦੀ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਸਤੁਤੀ ਦੇ ਸਵੱਈਏ ਪਾਵਨ ਬੀੜ ਵਿੱਚ ਕਿਉਂ ਦਰਜ ਕੀਤੇ। ਉਹਨਾਂ ਦੀ ਪਰਮ ਨਿਮਰਤਾ ਭਰੀ ਜ਼ਿੰਦਗੀ ਦੇ ਇਹ ਅਨੁਕੂਲ ਨਹੀਂ ਸੀ। ਇਹ ਵਿਚਾਰ ਠਹਿਰ ਨਹੀਂ ਸਕਦੀ। ਜਦ ਇਸ ਪਹਿਲੂ ਨੂੰ ਵਿਚਾਰ ਲਈਏ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਸਿਰਫ ਸ੍ਰੀ ਅਰਜਨ ਮੱਲ ਜਾਂ ਸ੍ਰੀ ਅਰਜਨ ਦੇਵ ਨਹੀਂ ਸਨ, ਉਹ ਤਾਂ ਸ੍ਰੀ ਗੁਰੂ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਉਹ ਗੁਰੂ ਨਾਨਕ ਰੂਪ ਸਨ, ਖੁਦ ਗੁਰੂ ਨਾਨਕ। ਜਦ ਬਾਣੀ ਰਚਦੇ ਸਨ ਤਾਂ ਅੱਗੇ ਛਾਪ ਨਿਰੀ ਅਰਜਨ ਜਾਂ ਦਾਸ ਅਰਜਨ ਨਹੀਂ ਦਿੰਦੇ, ਪਰ ਉੱਥੇ ਨਾਨਕ ਲਿਖਦੇ ਹਨ। ਗੋਇਆ ਉਹ ਨਾਨਕ ਹਨ ਅਤੇ ਜਾਣਦੇ ਹਨ ਕਿ ਨਾਨਕ ਹਾਂ, ਅਤੇ ਪਿਛਲੀ ਪਦਤ ਅਨੁਸਾਰ ਆਪ ਨੂੰ ਨਾਨਕ ਲਿਖਦੇ ਹਨ। ਜਿਸ ਤਰ੍ਹਾਂ ਉਹਨਾਂ ਦਾ ਫਰਜ਼ ਹੈ ਗੁਰੂ ਨਾਨਕ ਹੋਣ ਕਰਕੇ ਆਪਣੀ ਬਾਣੀ ਵਿੱਚ ਨਾਨਕ ਛਾਪ ਲਿਖਣ, ਇਸੇ ਤਰ੍ਹਾਂ ਉਹਨਾਂ ਨੂੰ ਇਹੋ ਬਣਦਾ ਹੈ ਕਿ ਪੰਜਵੇਂ ਨਾਨਕ ਦੀ ਸ਼ਾਨ ਵਿੱਚ ਉਚਾਰੇ ਗਏ ਸਵੱਈਏ ਵੀ ਦਰਜ ਕਰਨ। ਜੇ ਉਹ ਦਰਜ ਨਾ ਕਰਦੇ ਤਾਂ ਇਹ ਇੱਕ ਨਿਮਰਤਾ ਦੀ ਪ੍ਰਤੀਕ ਤਾਂ ਜ਼ਰੂਰ ਆਉਂਦੀ, ਪਰ ਸੱਚ ਨੂੰ ਛਿਪਾਉਣ ਵਾਲੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਵਿੱਚ ਜਿਨ੍ਹਾਂ ਸੱਚ ਦੇ ਮੁਤਲਾਸ਼ੀ ਮਹਾਨ ਵਿਦਵਾਨ ਭੱਟਾਂ ਦੀ ਬਾਣੀ ਸ਼ਾਮਲ ਹੈ, ਉਹ ਆਮ ਤੌਰ 'ਤੇ 17 ਗਿਣੇ ਗਏ ਹਨ। ਪਹਿਲੀ, ਦੂਸਰੀ, ਤੀਸਰੀ, ਚੌਥੀ ਅਤੇ ਪੰਜਵੀਂ ਪਾਤਸ਼ਾਹੀ ਦੇ ਸਵਈਆਂ ਦੇ ਮੁੱਢ ਵਿੱਚ ਹਰ ਗੁਰੂ ਸਾਹਿਬ ਦੇ ਮੁਤਲਕ ਕਲ ਭੱਟ ਦੇ 10 ਜਾਂ 9 ਸਵਈਏ ਆਉਂਦੇ ਹਨ। ਪਹਿਲੇ ਦੋ ਪਾਤਸ਼ਾਹੀਆਂ ਦੇ ਤਾਂ 10-10 ਸਵਈਏ ਇਸੇ ਕਲ ਕਵੀ ਦੇ ਹਨ। ਇਹਨਾਂ ਤੋਂ ਪਤਾ ਚੱਲਦਾ ਹੈ ਕਿ ਇਹ ਗੁਰੂ ਨਾਨਕ ਦੇਵ ਜੀ ਦੇ ਵੇਲੇ ਆਪ ਤੋਂ ਕਿਰਤਾਰਤ ਹੋਇਆ ਹੈ ਅਤੇ ਪੰਜਵੀਂ ਪਾਤਸ਼ਾਹੀ ਤੱਕ ਇਹ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਰਿਹਾ ਹੈ ਅਤੇ ਦੀਰਘ ਆਯੂ ਵਾਲਾ ਹੋਇਆ ਹੈ। ਯਥਾ ਪਾਤਾਲਪੁਰੀ ਜੈਕਾਰ ਤੁਨ ਕਬਜਨ ਕਲ ਵਖਾਣਿਓ, ਹਰਨਾਮ ਰਸਕ ਨਾਨਕ ਗੁਰ ਰਾਜ ਯੋਗ ਤੈ ਮਾਣਿਓ। ਸਤਿਗੁਰ ਧੰਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ, ਕਹੋ ਕੀਰਤ ਕਲ ਸਹਾਰ ਸਪਤ ਦੀਪ ਮਜਾਰ ਲਹਿਣਾ, ਜਗਤ ਤਰ ਗੁਰਪਰਸ ਮੁਰਾਰ। ਭਲੋ ਪ੍ਰਸਿੱਧ ਤੇਜੋ ਤਨੋ ਕਲ ਜੋੜ ਕਰ ਤੇ ਆਇਓ, ਸੋਈ ਨਾਮ ਭਗਤ ਪਵਜਲ ਹਰਣ ਗੁਰ ਅਮਰਦਾਸ ਹੈ ਹਰਣ ਗੁਰ ਅਮਰਦਾਸ ਤੈਂ ਪਾਇਓ। ਨਾਨਕ ਪ੍ਰਸਾਦ ਅੰਗਦ ਸੁਮਤ ਗੁਰ ਅਮਰ ਅਮਰ ਵਰਤਾਇਓ, ਗੁਰ ਰਾਮਦਾਸ ਕਲੁਚਰੈ ਤੈਂ ਅਟਲ ਅਮਰ ਪਦ ਪਾਇਓ। ਭਏ ਪੰਜਨ ਪਰ ਪੀਰ ਨਿਵਾਰਨ ਕਲ ਸਹਾਰ ਤੋਏ ਜਸ ਭਗਤਾ, ਕੁਲ ਸੋਢੀ ਗੁਰ ਰਾਮਦਾਸ ਤਨ ਧਰਮ ਤੁਜਾ ਅਰਜੁਨ ਹਰ ਭਗਤਾ। ਇਸੇ ਤਰ੍ਹਾਂ ਸਾਰੇ ਭੱਟਾਂ ਦੇ ਸਵਈਏ ਵਿੱਚੋਂ ਗੁਰੂ ਸਾਹਿਬਾਂ ਬਾਰੇ ਉਹਨਾਂ ਦੇ ਅਨੇਕ ਗੁਣਾਂ, ਦਾਤਾਂ ਅਤੇ ਆਤਮ ਸੁੱਖ ਪ੍ਰਦਾਨ ਕਰਨ ਦੀਆਂ ਉਗਾਈਆਂ ਉਹਨਾਂ ਵਿਦਵਾਨਾਂ ਦੀ ਜ਼ਬਾਨੀ ਮਿਲਦੀਆਂ ਹਨ ਜਿਨ੍ਹਾਂ ਨੇ ਆਪ ਹਜ਼ੂਰੀ ਵਿੱਚ ਹਾਜ਼ਰ ਹੋ ਕੇ ਆਤਮ ਰਸ ਮਾਣੇ ਅਤੇ ਜਨਮ ਸਫਲ ਕੀਤੇ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।